SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਆ ਦੀ ਵਿਭਿੰਨ ਆਬਾਦੀ ਇਸ ਨੂੰ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਬਹੁਭਾਸ਼ਾਈ ਦੇਸ਼ਾਂ ਵਿੱਚੋਂ ਇੱਕ ਬਣਾਉਂਦੀ ਹੈ ਜਿੱਥੇ 300 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਫਿਰ ਵੀ ਮਾਹਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਸਾਡੇ ਦੇਸ਼ ਵਿੱਚ ਦੂਸਰੀ ਭਾਸ਼ਾ ਸਿੱਖਣ ਦੇ ਖੇਤਰ ਵਿੱਚ ਸੰਕਟ ਆ ਸਕਦਾ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਵਿੱਚ ਅੰਗਰੇਜ਼ੀ ਹੀ ਬਹੁਤ ਹੈ ਵਰਗਾ ਰਵੱਈਆ ਬੈਠਦਾ ਜਾ ਰਿਹਾ ਹੈ ਇਸ ਰਵੱਈਏ ਕਾਰਨ ਬਹੁਭਾਸ਼ਾਈ ਵਿਦਿਆਰਥੀ ਹੁਣ ਸਿਰਫ ਇੱਕ ਭਾਸ਼ਾ ਅੰਗਰੇਜ਼ੀ ਵੱਲ ਜਾ ਰਹੇ ਹਨ ਅਤੇ ਪੈਦਾਇਸ਼ੀ ਤੌਰ ਤੇ ਅੰਗਰੇਜ਼ੀ ਬੋਲਣ ਵਾਲੇ ਵਿਦਿਆਰਥੀ ਸਕੂਲ ਵਿੱਚ ਦੂਸਰੀ ਭਾਸ਼ਾ ਸਿੱਖਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਆਓ ਸੁਣੋ ਪ੍ਰੀਤੀ ਮਕਾਰਥੀ ਦੀ ਇਹ ਰਿਪੋਰਟ ਆਸਟ੍ਰੇਲੀਆ ਵਾਕੇ ਹੀ ਇੱਕ ਬਹੁ ਸੱਭਿਆਚਾਰਕ ਦੇਸ਼ ਹੈ ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਮਾਰਚ 2016 ਦੇ ਅੰਕੜੇ ਇਹ ਦੱਸਦੇ ਹਨ ਕਿ ਆਸਟ੍ਰੇਲੀਆ ਦੀ 28% ਆਬਾਦੀ ਵਿਦੇਸ਼ਾਂ ਵਿੱਚ ਪੈਦਾ ਹੋਈ ਹੈ ਪਰ ਨੌਜਵਾਨ ਆਸਟ੍ਰੇਲੀਅਨ ਕੋਈ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਜ਼ਿਆਦਾ ਸ਼ੌਕ ਨਹੀਂ ਵਿਖਾ ਰਹੇ 12ਵੀਂ ਜਮਾਤ ਦੇ ਭਾਸ਼ਾ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1960 ਦੇ ਦਹਾਕੇ ਵਿੱਚ 40% ਤੋਂ ਹੁਣ 12% ਰਹਿ ਗਈ ਹੈ ਜੇਮਸ ਕੁੱਕ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨ ਦੀ ਮਾਹਰ ਡਾ. ਜੁਲੀਐਨ ਬੋਇਡਕਰ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਹੈ ਇੱਕ ਮੋਨੋਕਲਚਰ ਮਾਈਂਡਸੈਟ ਯਾਨੀ ਇੱਕੋ ਭਾਸ਼ਾ ਵੱਲ ਵਧਦਾ ਰਵੱਈਆ
I think the problem is that the predominant culture in Australia is an Anglo culture. It is a white culture and they speak English, Australian English. So there has been a certain disregard towards other languages and demand as well for these immigrants to adapt to English and learn English. And also there has been a decision, I think, on the side of immigrants to abandon their own languages and only speak English with their children. So that contributes to it as well.
ਵਿਸ਼ਵ CIA ਫੈਕਟ ਬੁੱਕ ਯਾਨੀ ਕਿ ਤੱਥਾਂ ਦੀ ਕਿਤਾਬ ਇਹ ਕਹਿੰਦੀ ਹੈ ਕਿ ਸਾਰੀ ਦੁਨੀਆ ਦੀ ਆਬਾਦੀ ਵਿੱਚੋਂ ਸਿਰਫ 4.67% ਲੋਕ ਅੰਗਰੇਜ਼ੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਬੋਲਦੇ ਹਨ ਡਾ. ਬੋਇਡਕਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਇੱਕ ਵੱਖਰੀ ਭਾਸ਼ਾ ਸਿੱਖਣ ਨਾਲ ਬਹੁਤ ਫਾਇਦਾ ਹੋ ਸਕਦਾ ਹੈ
That is simply a window to another culture, a window to another way of thinking, and they need to be able to adapt to other ways of thinking as we are becoming increasingly globalized.
United States de Journal of Neurology vich chhapi ik navi khoj mutabak do bhashai lokan vich dementia di bimari 4.5 saal tak piche pai ja sakti hai. Dr. Boydkar da kehna hai ki is naal sehat sambandhi hor vi fayde han.
From a neurological perspective, there's also some evidence that being bilingual actually increases the plasticity of the brain, and with that it makes it also easier for individuals to be more flexible in adapting to new learning tasks and new challenges. And this is basically also what we need nowadays in today's demanding world.
2011 ਦੀ ਜਨਗਣਨਾ ਇਹ ਦੱਸਦੀ ਹੈ ਕਿ 5 ਸਾਲ ਤੋਂ ਉੱਪਰ ਦੀ ਉਮਰ ਦੇ 19% ਆਸਟ੍ਰੇਲੀਅਨ ਆਪਣੇ ਘਰ ਵਿੱਚ ਅੰਗਰੇਜ਼ੀ ਤੋਂ ਵੱਖਰੀ ਭਾਸ਼ਾ ਬੋਲਦੇ ਹਨ ਗ੍ਰਿਫਿਥ ਯੂਨੀਵਰਸਿਟੀ ਤੋਂ ਡਾ. ਸੁਜ਼ੈਨਾ ਪਹਿਲੀ ਅਤੇ ਦੂਸਰੀ ਭਾਸ਼ਾ ਦੇ ਗ੍ਰਹਿਣ ਅਤੇ ਬਹੁ ਭਾਸ਼ਾ ਦੇ ਮਾਹਿਰ ਹਨ ਉਨ੍ਹਾਂ ਕਿਹਾ ਕਿ ਦੋ ਭਾਸ਼ਾਈ ਬੱਚਿਆਂ ਵਿੱਚ ਘਰ ਵਿੱਚ ਬੋਲਣ ਵਾਲੀ ਭਾਸ਼ਾ ਉਸ ਸਮੇਂ ਕਮਜ਼ੋਰ ਹੋ ਜਾਂਦੀ ਹੈ ਜਦੋਂ ਉਹ ਸਕੂਲ ਸ਼ੁਰੂ ਕਰਦੇ ਹਨ ਜਿੱਥੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ
We have about 300 languages spoken in Australia, and this is not counting Aboriginal languages. Then we have monolinguals coming to university, and we expect them in 3 years to become fluent in a language. And on the other hand, the children who could be the true bilinguals in the country end up losing the minority language unless the parents maintain the language at home.
ਆਸਟ੍ਰੇਲੀਅਨ ਕਾਉਂਸਲ ਫਾਰ ਐਜੂਕੇਸ਼ਨ ਰਿਸਰਚ ਦੀ ਖੋਜ ਇਹ ਵਿਖਾਉਂਦੀ ਹੈ ਕਿ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਹਰ ਹਫ਼ਤੇ 35 ਤੋਂ 60 ਮਿੰਟ ਲਈ ਭਾਸ਼ਾ ਦੀ ਸਿੱਖਿਆ ਮਿਲਦੀ ਹੈ ਇਸ ਦਾ ਮਤਲਬ ਹੈ ਕਿ 7 ਸਾਲਾਂ ਵਿੱਚ ਸਿਰਫ 200 ਘੰਟੇ ਜੋ ਬਹੁਤ ਘੱਟ ਹਨ ਕਿਉਂਕਿ ਇੱਕ ਅੰਗਰੇਜ਼ੀ ਬੋਲਣ ਵਾਲੇ ਵਿਅਕਤੀ ਨੂੰ ਫ੍ਰੈਂਚ ਜਾਂ ਸਪੈਨਿਸ਼ ਚੰਗੀ ਤਰ੍ਹਾਂ ਬੋਲਣ ਲਈ ਕਮ ਸੇ ਕਮ 600 ਘੰਟਿਆਂ ਦੀ ਜ਼ਰੂਰਤ ਹੁੰਦੀ ਹੈ US ਦੀ ਸਰਕਾਰ ਦੇ ਫੋਰਨ ਸਰਵਿਸਿਜ਼ ਇੰਸਟੀਟਿਊਟ ਦੇ ਮੁਤਾਬਕ ਇਸੇ ਹੀ ਦਰਜੇ ਦੀ ਕੋਈ ਵੀ ਏਸ਼ੀਆਈ ਭਾਸ਼ਾ ਸਿੱਖਣ ਲਈ 2200 ਘੰਟਿਆਂ ਦੀ ਜ਼ਰੂਰਤ ਹੈ ਜਿਵੇਂ ਕਿ ਚਾਈਨੀਜ਼ ਜਾਂ ਕੋਰੀਅਨ ਡਾਕਟਰ ਸੁਜ਼ਾਨਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਸਕੂਲਾਂ ਨੂੰ ਭਾਸ਼ਾ ਸਿੱਖਣ ਲਈ ਹੋਰ ਘੰਟੇ ਦੇਣ ਦੀ ਜ਼ਰੂਰਤ ਹੈ.
One hour is nothing. We come from other countries and we know how difficult it is to achieve a good level of proficiency. If there was a good commitment and the children were taught languages, let's say 3-4 hours a week, this would start making a difference.
Matthew Tim ne James Cook University to French ate German vich major kiti hai. ਉਸ ਦਾ ਜਨਮ ਅਤੇ ਪਰਵਰਿਸ਼ ਮਕੇ ਵਿੱਚ ਹੋਈ ਹੈ ਤੇ ਉਸ ਦਾ ਕਹਿਣਾ ਹੈ ਕਿ ਵਿਦੇਸ਼ੀ ਭਾਸ਼ਾਵਾਂ ਸਿੱਖਣ ਕਾਰਨ ਉਸ ਲਈ ਯੂਰਪ ਵਿੱਚ ਜਾ ਕੇ ਆਪਣਾ ਫਾਈਨਲ ਈਅਰ ਖਤਮ ਕਰਨ ਲਈ ਦਰਵਾਜ਼ੇ ਖੁੱਲ ਗਏ ਹਨ. ਮੈਥਿਊ ਯੂਨੀਵਰਸਿਟੀ ਦੇ ਯੰਗ ਲੈਂਗੁਏਜ ਅੰਬੈਸਡਰ ਪ੍ਰੋਗਰਾਮ ਦਾ ਪ੍ਰਤੀਨਿਧੀ ਵੀ ਹੈ ਜੋ ਕਿ ਯੂਨੀਵਰਸਿਟੀ ਦੁਆਰਾ ਭਾਸ਼ਾ ਦੀ ਪੜ੍ਹਾਈ ਨੂੰ ਟਾਊਨਸਵਿਲ ਅਤੇ ਉੱਤਰੀ ਇਲਾਕੇ ਵਿੱਚ ਵਧਾਵਾ ਦੇਣ ਲਈ ਸ਼ੁਰੂ ਕੀਤਾ ਗਿਆ ਹੈ. ਉਸਦਾ ਕਹਿਣਾ ਹੈ ਆਸਟ੍ਰੇਲੀਆ ਦੀ ਭਾਸ਼ਾ ਸਿੱਖਿਆ ਜ਼ਿਆਦਾਤਰ OECD ਦੇਸ਼ਾਂ ਤੋਂ ਪਿੱਛੇ ਹੈ.
In Finland, for example, it's mandatory to learn Finnish, Swedish, English, and a fourth language of their own choice. So there's that extra push to learn languages, and they're also exposed to a lot of languages around them. So there's that extra push from the schools. It's a little different in Australia. It's not pushed as hard, and students are able to stop learning languages other than English after year 8.
ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੀ ਰਿਪੋਰਟ ਮੁਤਾਬਕ 2013 ਅਤੇ 2014 ਲਈ ਆਸਟ੍ਰੇਲੀਆ ਦੇ ਸਮਾਨ ਦਾ 83% ਨਿਰਯਾਤ ਏਸ਼ੀਆ ਵਿੱਚ ਸੀ. ਹਾਲਾਂਕਿ ਆਸਟ੍ਰੇਲੀਆ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਗਵਾਂਢੀ ਨਾਲ ਮਿਲ ਕੇ ਕੰਮ ਕਰੇ, ਪਰ ਆਸਟ੍ਰੇਲੀਆ ਵਿੱਚ ਏਸ਼ੀਆਈ ਭਾਸ਼ਾ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ. ਬ੍ਰਿਟਾਨ ਇੰਸਟੀਚਿਊਟ ਦੀ ਖੋਜ ਦੱਸਦੀ ਹੈ ਕਿ 2011 ਵਿੱਚ 12ਵੀਂ ਜਮਾਤ ਦੇ ਸਿਰਫ 6% ਵਿਦਿਆਰਥੀਆਂ ਨੇ ਏਸ਼ੀਆ ਦੀ ਭਾਸ਼ਾ ਸਿੱਖੀ ਅਤੇ ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਬੱਚੇ ਏਸ਼ੀਆ ਪਿਛੋਕੜ ਦੇ ਹੀ ਸਨ. ਨਿਊ ਸਾਊਥ ਵੇਲਜ਼ ਵਿੱਚ 2005 ਵਿੱਚ 1524 ਵਿਦਿਆਰਥੀਆਂ ਨੇ HSC ਲੈਵਲ ਵਿੱਚ ਚਾਈਨੀਜ਼ ਚੁਣੀ ਅਤੇ 10 ਸਾਲਾਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ 12,000 ਦਾ ਵਾਧਾ ਹੋਣ ਦੇ ਬਾਵਜੂਦ ਚਾਈਨੀਜ਼ ਭਾਸ਼ਾ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ 832 ਤੱਕ ਰਹਿ ਗਈ ਹੈ. ਡਾਕਟਰ ਸੁਜ਼ੈਨਾ ਦਾ ਕਹਿਣਾ ਹੈ ਕਿ ਇਹ ਹੈਰਾਨ ਕਰਨ ਵਾਲਾ ਰਿਵਾਜ਼ ਇਹ ਦੱਸਦਾ ਹੈ ਕਿ ਆਸਟ੍ਰੇਲੀਆ ਆਪਣੇ ਨਾਲ ਲੱਗਦੇ ਇਲਾਕਿਆਂ ਨਾਲ ਮਜ਼ਬੂਤ ਸੰਬੰਧ ਬਣਾਉਣ ਦਾ ਮੌਕਾ ਗਵਾ ਰਿਹਾ ਹੈ.
Australia's position in Asia and the need to trade internationally necessitates that people will speak other languages, not only English. So these are the kids who can be the true experts in languages, and not only in the language but also in the culture. And on the other hand, Australia is a country of migration. We have so many different communities here. We do need to keep the languages because otherwise we create a disconnect between the younger generation and the parents or the grandparents.
ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲਾਂ ਨੂੰ 2 ਭਾਸ਼ਾਈ ਵਿਦਿਆਰਥੀਆਂ ਲਈ ਲਿਟਰੇਸੀ ਟ੍ਰੇਨਿੰਗ ਦੇਣੀ ਚਾਹੀਦੀ ਹੈ.
We're looking at the speakers of minority languages. These are the kids who could very well benefit from literacy practices, for example, being introduced in schools. For example, many kids speak Asian languages, but they don't develop writing and reading abilities in these languages. And if they don't develop the ability to read, it's difficult to get to a very good level of proficiency where they can use their languages for business purposes later on.
ਆਸਟ੍ਰੇਲੀਆ ਵਿੱਚ ਭਾਸ਼ਾ ਦੀ ਸਿੱਖਿਆ ਨੂੰ ਫਿਰ ਤੋਂ ਵਧਾਉਣ ਦੀ ਜ਼ਰੂਰਤ ਨੂੰ ਵੇਖਦੇ ਹੋਏ ਫੈਡਰਲ ਸਰਕਾਰ ਨੇ ਇਸ ਦਹਾਕੇ ਦੇ ਅਖੀਰ ਤੱਕ 12ਵੀਂ ਜਮਾਤ ਦੇ 40% ਵਿਦਿਆਰਥੀਆਂ ਦਾ ਇੱਕ ਦੂਸਰੀ ਭਾਸ਼ਾ ਸਿੱਖਣ ਦਾ ਟੀਚਾ ਮਿਥਿਆ ਹੈ. ਉਨ੍ਹਾਂ ਦੀ ਤਰਕੀਬ ਵਿੱਚ ਸ਼ਾਮਲ ਹੈ ਅਰੇਬਿਕ, ਚਾਈਨੀਜ਼, ਇੰਡੋਨੇਸ਼ੀਅਨ, ਫ੍ਰੈਂਚ ਅਤੇ ਜੈਪਨੀਜ਼ ਭਾਸ਼ਾ. ਅਰਲੀ ਲਰਨਿੰਗ ਲੈਂਗੁਏਜਿਸ ਆਸਟ੍ਰੇਲੀਆ ਜਾਂ ELLA ਪ੍ਰੋਗਰਾਮ ਰਾਹੀਂ ਪ੍ਰੀ ਸਕੂਲਰਸ ਨੂੰ ਸਿਖਾਉਣੀ ਸ਼ੁਰੂ ਕਰਨਾ. ਇਹ ਪ੍ਰੋਗਰਾਮ ਖੇਡ ਦੇ ਮਾਹੌਲ ਰਾਹੀਂ ਇਲੈਕਟ੍ਰੋਨਿਕ ਐਪਸ ਦੁਆਰਾ ਬੱਚਿਆਂ ਨੂੰ ਭਾਸ਼ਾ ਸਿਖਾਉਣ ਲਈ ਪ੍ਰੇਰਿਤ ਕਰਦਾ ਹੈ. ਫੈਡਰਲ ਸਰਕਾਰ ਨੇ ਅਗਲੇ ਸਾਲ ਦੇਸ਼ ਭਰ ਵਿੱਚ ਇਹ ਪ੍ਰੋਗਰਾਮ ਲਾਗੂ ਕਰਨ ਲਈ $5.9 million ਦਾ ਵਾਅਦਾ ਕੀਤਾ ਹੈ. ਡਾਕਟਰ ਸੁਜ਼ੈਨਾ ਦਾ ਕਹਿਣਾ ਹੈ ਕਿ ਗੇਮਸ ਵਾਲੀਆਂ ਐਪਸ ਬੱਚਿਆਂ ਨੂੰ ਭਾਸ਼ਾ ਸਿੱਖਣ ਲਈ ਇੱਕ ਖੇਡ ਦੇ ਤਰੀਕੇ ਨਾਲ ਪ੍ਰੋਤਸਾਹਨ ਦਿੰਦੀ ਹੈ.
Children do get very excited about games. So games are very interesting because they can develop linguistic skills, but at the same time children are having fun, they're focused on the outcome of the game, on winning, they're usually competitive, so they want to feel that they are beating someone else, but nothing replaces human interaction. So app games are great tools, but they have to supplement, not substitute, human interaction. Because children really learn from being talked to and answering to other people.
Scott Wallace, Loop School Chinese Learning Application ਦਾ ਨਿਰਮਾਤਾ ਹੈ ਜੋ ਮਿਡਲ ਪ੍ਰਾਇਮਰੀ ਤੋਂ ਲੈ ਕੇ ਉੱਪਰ ਦੇ ਵਿਦਿਆਰਥੀਆਂ ਨੂੰ ਭਾਸ਼ਾ ਸਿਖਾਉਂਦਾ ਹੈ। ਹਾਲਾਂਕਿ ਉਹ ਸਰਕਾਰ ਦੇ ELLA ਪ੍ਰੋਗਰਾਮ ਦਾ ਸਮਰਥਨ ਕਰਦਾ ਹੈ, ਪਰ ਉਸ ਨੂੰ ਇਸ ਗੱਲ ਉੱਤੇ ਭਰੋਸਾ ਨਹੀਂ ਹੈ ਕਿ ਸਾਰਿਆਂ ਲਈ ਇੱਕੋ ਜਿਹਾ ਤਰੀਕਾ ਅਪਣਾਉਣਾ ਕੰਮ ਕਰੇਗਾ। ਉਸਦਾ ਮਤਲਬ ਜ਼ਿਆਦਾ ELLA ਦੀ ਚਾਈਨੀਜ਼ ਲਰਨਿੰਗ ਐਪ ਤੋਂ ਹੈ।
Mandarin Chinese is unique in terms of its use of tones in the language. That's why for the Loop School app, we kind of aimed on rhythm rather than songs, because children learning Mandarin need to learn the tones, and learning Mandarin through songs can be good, but there's one problem in that the intonation and pitch changes in the melody of songs itself can actually interfere with learning the pitch and tone of Mandarin Chinese.
ਫਿਲਹਾਲ ਡਾਕਟਰ ਸੁਜ਼ੈਨਾ ਦਾ ਕਹਿਣਾ ਹੈ ਕਿ ਮਾਪੇ ਦਿਲਚਸਪ ਵਾਤਾਵਰਣ ਬਣਾ ਕੇ ਬੱਚਿਆਂ ਨੂੰ ਦੂਸਰੀ ਭਾਸ਼ਾ ਸਿਖਾਉਣ ਵਿੱਚ ਮਦਦ ਕਰ ਸਕਦੇ ਹਨ।
Do everything possible to keep the language going at home, and maybe organize play groups so the kids can interact with other children in a very informal way. So it's not a punishment that here comes the weekend, I have to go to yet another school and study Chinese. Maybe doing activities that are integrated but are seen as more fun.
SBS ਨੇ ਕਮਿਊਨਿਟੀ ਲੈਂਗੁਏਜਸ ਆਸਟ੍ਰੇਲੀਆ ਨਾਲ ਮਿਲ ਕੇ SBS ਨੈਸ਼ਨਲ ਲੈਂਗੁਏਜਸ ਕੰਪੀਟੀਸ਼ਨ ਆਯੋਜਿਤ ਕੀਤਾ ਹੈ ਤਾਂ ਕਿ ਆਸਟ੍ਰੇਲੀਆ ਵਿੱਚ ਦੂਸਰੀ ਭਾਸ਼ਾ ਸਿੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਤੇ ਭਾਸ਼ਾ ਦੇ ਪਿਆਰ ਨੂੰ ਮਨਾਇਆ ਜਾ ਸਕੇ। ਵਧੇਰੀ ਜਾਣਕਾਰੀ ਲਈ ਜਾਓ www.sbs.com.au/nlc ਤੇ। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।